ਭਾਈ ਬੋਲੋ, ਤੀਸਰੇ ਪਾਸੇ ਸਾਹਿਬ ਜੀ ਅੰਦਰ ਬੈਠ ਕੇ ਬੋਲਣ ਦੀ ਫੇਚਲ ਕਰੇਗਾ।
Thank you. Thank you.
ਭਜਨ ਕੀਤੀਆਂ ਤਿੰਨੇ ਸਫਲੀਆਂ ਹੋ ਜਾਂਦੀਆਂ ਹਨ, ਭਜਨ ਤੋਂ ਬਿਨਾਂ ਤਿੰਨੇ ਬੇਫਾਇਦਾ ਹਨ। ਕਿਤੇ ਕਿਤੇ ਗੁਰੂ ਜੀ ਨੇ ਇਹਨਾਂ ਨੂੰ ਹੋਰ ਵਿਸਥਾਰ ਨਾਲ ਖੋਲ੍ਹ ਕੇ ਦੱਸਿਆ ਹੈ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧ, ਤੀਜੇ ਭਈਆ ਭਾਬੀ ਵੇਦ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮਨ ਪੁੱਛੇ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨਨਾਸ, ਨੌਵੇਂ ਤੌਲੇ ਉੱਭੇ ਸਾ, ਦਸਵੇਂ ਦੱਦਾ ਹਵਾਸਵਾ, ਗਏ ਸੰਗੀਤ ਪੁਕਾਰੀ ਤਾ, ਉੜੀਆਂ ਹੰਸ ਦਸਾਏ ਰਾਹ, ਆਇਆ ਗਾ ਮੋਇਆ ਨੌ, ਪਿੱਛੋਂ ਪੁੱਤਰ ਸੱਦਿਓ ਕੌਂ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਇੱਥੇ ਇਹਨਾਂ ਨੂੰ ਦਸ ਹਿੱਸਿਆਂ ਵਿੱਚ ਕਰਕੇ ਦੱਸਿਆ ਹੈ। ਗੁਰੂ ਸ਼ਰਨ ਵਿੱਚ ਆ ਕੇ ਇਹ ਦਸੇ ਅਵਸਥਾਵਾਂ ਸਫਲੀਆਂ ਹੋ ਜਾਂਦੀਆਂ ਹਨ। ਗੁਰੂ ਸ਼ਰਨ ਭਗਤੀ ਤੋਂ ਬਿਨਾਂ ਦਸੇ ਅਵਸਥਾਵਾਂ ਵਿਅਰਥ ਜਾਂਦੀਆਂ ਹਨ। ਕਦੇ ਹੀ ਹਜ਼ੂਰ ਨੇ ਐਸੇ ਫਰਮਾਨ ਕੀਤਾ ਹੈ। ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਸ਼ਰਨ ਤੋਂ ਬਿਨਾਂ, ਭਜਨ ਤੋਂ ਬਿਨਾਂ ਵਿਅਰਥ ਜਾਂਦੀਆਂ ਹਨ। ਇਹ ਜੀਵ निगुरारे के भजन तो बिना 84 लाख जिया जोन दियां तकलीफां फिर उठाउंदा जिथों निकल के मानुख दे तमाम जोनिया दा बादशाह दे ही और तमाम दुखों दे बरी होने वास्ते खुला गेट ये प्राप्त है। इसमें भी गवा लेंदा है और यूं गुरु जी अर्जुन देव महाराज प्रेरणा करते हैं, करो बेनती सुनो मेरे मीता, संत टहल की वेला, इहां खाट चलो हरलाहा, आगे वसन सहेला। इस मानुख तन विच वाहिगुरु दे भजन दा लाह कटके जाओ, अगे सौखा वसना हुंदा है, इह जे थां विच वासा हुंदा है जिथे दुख दा नामो निशान नहीं है। इस करके प्रेरणा करते हैं सतगुरु नानक देव महाराज अयोध्या पुरी के बाहर बैठे अयोध्या वासी लोगों के नाल वचन बलास कर रहे हैं, जिन्हों में बहुत सारे विद्वान पंडित भी सन। उन्होंने कहा महाराज अयोध्या पुरी एक दफा स्वर्ग दे वेले राजे हरिचंद वेले स्वर्गों नूं जा चुकी है, दूसरी दफा त्रेते युग दे विच रामचंद्र जी विष्णु दा 14वां अवतार निमित्त अवतार रावण कुंभकर्ण ने मारन वास्ते जिन्हां दा अवतार सी उन्हां वेले बैकुंठां नूं जा चुकी है। गुरु जी ये वचन सुन के कहन लगे अगर अयोध्या पुरी स्वर्गां या बैकुंठां नूं गई हुंदी इत्थे क्यों वसदी हुंदी, इत्थे तां इत्थे ही पई वसदी है। ओह कहणगे तां ठीक है महाराज, पर उस वक्त दे जिहड़े जीव सन शरीर नूं त्याग के इक दिन सब ने ही इत्थों जाणा है, भावें दुनिया दे विच किसी का दिल जान करे या ना करे पर जाना सबनों ही पैंदा है। जो चार नमित इकट्ठे हो गए, अन्न जल मुक गया, प्राण मुक गए, वो जगह आ गई, वो बन गई, उस मौके बेवसा सबनों इतों जाना पैंदा है। तो जिन्हां लोगों ने अगे जाने की तैयारी कर ली है वो तो बेफिक्र हो जाते हैं, मौत की हद तो परे हो जाते हैं, क्योंकि अगे जा के उन्होंने किसी एहजे सुख विच निवास करना है जिस ते भी दुख का नामो निशान नहीं है। सो इं इस तरीके से महाराज शरीर में छड के उस वक्त के जीव जिहड़े सन इं सारे सरगां बैकुंठां नूं गए। गुरु जी कहन लगे हुण सारी दुनिया ही जा सकती है, उस तक कली ये अयोध्या पुरी ही गई। ओ पंडित हैरान होके पुछण लगे महाराज ये कैसे, कहन लगे अगे धर्म करके ही गए सन, पुन्ना दा फाली स्वर्गां नूं हरिचंद सारी अयोध्या पुरी नूं स्वर्गां नूं लै गया सी, होर तां कोई सबब नहीं सी, पर परमेश्वर का भजन करके सारी दुनिया ही स्वर्गों चाहे स्वर्गों जा सकती है, अगर बैकुंठा चाहे बैकुंठा जा सकती है। स्वर्ग इंद्र लोग का नाम है जिसन जन्नत या बिश्त कहते हैं, उसे जिसमानी सुख हैं पर मन की शांत नहीं है, पीस ऑफ माइंड नहीं है, फिर उतों गिरना भी होंदा है। और बैकुंठ वो थान है जिथे साकार प्रभु ब्रह्म का वासा है, उत्थों गिरना नहीं हुंदा, उत्थों दे वासी जिहड़े हन भजन आनंद विच लीन हुंदे ने, उहनां दे मन शांत ठंडे सुखी हुंदे ने, और गिरन दा उत्थों फिक्र या चिंता नहीं हुंदी क्योंकि उत्थों गिरना नहीं हुंदा। इस वास्ते इन्हां दोनों च इतना फर्क है। सो वह कहणगे वह किवें, गुरु जी कहणगे भजन करके वाहिगुरु दे नाम दे आसरे जो कुछ भी चाहे उही कुछ मिल सकदा। इस करके ही परमेश्वर के नाम नूं गुरु जी ने अमोलक वस्तु दसिया। ਨਾਮ ਅਮੋਲਕ ਜੀ ਮੇਰੇ ਮਥਾ ਨਾਨਕ ਸੇਈ ਹਰ ਰੰਗ ਮਾਣ ਲੋ। ਪਰਮੇਸ਼ੁਰ ਦਾ ਨਾਮ ਅਮੋਲਕ ਵਸਤੂ ਹੈ, ਇਸਦੀ ਕੀਮਤ ਇਸਦੀ ਮਹਿਮਾ ਨੂੰ ਰਿਕ ਨਹੀਂ ਜਾਣਦਾ। ਵਾਹਿਗੁਰੂ ਦੇ ਪਿਆਰੇ ਹੀ ਇਸਦੀ ਮਹਿਮਾ ਨੂੰ ਜਾਣਦੇ ਹਨ। ਨਾਮ ਕੀ ਮਹਿਮਾ ਸੰਤ ਰਿਦਵਸ ਹੈ। ਕਦੇ ਹੀ ਗੁਰੂ ਬਾਬਾ ਜੀ ਨੇ ਮਰਦਾਨੇ ਨੂੰ ਕਿਹਾ ਸੀ, ਮਰਦਾਨਿਆ ਜਿਵੇਂ ਹੀਰੇ ਲਾਲ ਜਵਾਬ ਆਦਿ ਸ਼ਨਾਖਤ ਪਛਾਣ ਮਹਿਮਾ ਨੂੰ ਜਵਾਰੀ ਜਾਣਦੇ ਹਨ, ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਵਾਹਿਗੁਰੂ ਦੇ ਪਿਆਰੇ ਜਾਣਦੇ ਹਨ, ਆਮ ਨਹੀਂ ਜਾਣ ਸਕਦੇ, ਇਉਂ ਇਉਂ ਦੱਸਦੇ ਹਨ। ਮਹਿਮਾ ਹਰ ਨਾਮ ਦੀ ਸੰਤਾਂ ਦੇ Thank you. संत रिद वसै, संत प्रताप दुर्त सब नशै, परमेश्वर वाहिगुरु दे नाम दी महिमा नूं वाहिगुरु दे प्यारे ने अच्छी तरह समझिया। तनू ने, प्रहलाद ने, कबीर ने, रविदास ने, नामदेव ने, अन्ने ने, होर बेअंत भगतां संतां ने, इस करके परमेश्वर का नाम जप के जो कुछ भी चाहता है सब कुछ ही प्राप्त कर लैंदा है। तरुणी अटल पदवियां हासिल कीतियां भगतां ने बेअंत आप ही नहीं बल्कि बेअंत होर लोगों नूं उच्च जीवन दिते। इस करके परमेश्वर के भजन विच इक स्वर्ग की बेअंत सर निवास करते हैं। तो परमेश्वर का नाम जप के कड़ी वस्तु है जो प्राप्त नहीं हो सकती। साहब गुरु रामदास चौथे पातशाह वाहिगुरु के भजन नूं सारी इच्छा पूरियां करता दसदे आं। सबे इच्छा होण तेरियां Thank you. ਸਾਹਿਬ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਵਾਹਿਗੁਰੂ ਦੇ ਭਜਨ ਨੂੰ ਸਾਰੀਆਂ ਇੱਛਾ ਪੂਰੀਆਂ ਕਰਤਾ ਦੱਸਦੇ ਹਨ। ਉਹ ਫਰਮਾਉਂਦੇ ਹਨ, ਇੱਛਾ ਪੂਰਕ ਸਰਬ ਸੁਖਦਾਤਾ ਹਰ ਚਾਹ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅਰੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਖ ਨਿਰੰਜਨਾ, ਜੇ ਹਰ ਸਿਮਰਨ ਪਿਆ ਤੈ ਉਪਾਧਗਤ ਕੀਨੀ, ਉੜ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਉ ਜਲ ਧਰਨਾ। ਇਉਂ ਵਾਹਿਗੁਰੂ ਦੇ ਭਜਨ ਨੂੰ ਸਾਰੀਆਂ ਇੱਛਾ ਪੂਰੀਆਂ ਕਰਤਾ ਦੱਸਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਵਾਹਿਗੁਰੂ ਦੇ ਭਜਨ ਨੂੰ ਰਸਾਇਣ ਰੂਪ ਕਥਨ ਕਰਦੇ ਹਨ। ਜੀ ਸ਼ਖਸ ਦੇ ਪਾਸ ਰਸਾਇਣ ਹੋਵੇ ਉਸਨੂੰ ਧਨ ਦਾ ਘਾਟਾ ਨਹੀਂ ਰਿਹਾ ਕਰਦਾ। ਜਿਸਦੇ ਪਾਸ ਵਾਹਿਗੁਰੂ ਦਾ ਭਜਨ ਰੂਪੀ ਰਸਾਇਣ ਹੈ ਉਸਦੇ ਪਾ ਮੁੱਠੀ ਵਿੱਚ ਤਾਂ ਦੋਨੋਂ ਜਹਾਨ ਆ ਜਾਂਦੇ ਹਨ। ਉਹ ਰਸਾਇਣ ਤਾਂ ਅੱਠਾਂ ਧਾਤਾਂ ਨੂੰ ਸੋਨਾ ਹੀ ਬਣਾਉਂਦੀ ਹੈ, ਲੇਕਿਨ ਵਾਹਿਗੁਰੂ ਦਾ ਭਜਨ ਰੂਪੀ ਰਸਾਇਣ ਤਾਂ ਇਹੋ ਜਿਹੀ ਚੀਜ਼ ਹੈ ਜੀਵ ਤੋਂ ਰੱਬ ਬਣਾ ਦਿੰਦਾ, ਜਿਸ ਤੋਂ ਪਰੇ ਕੋਈ ਵੀ ਚੀਜ਼ ਨਹੀਂ। ਸ਼ਿਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮੰਗੈ ਰਹਿਸਮਨ ਉਪਜੋ ਸਗਲੇ ਦੁੱਖ ਪਲਾਇਣ, ਜੋ ਜੋ ਮੰਗ ਹੈ ਸੋਈ ਸੋਈ ਪਾਵੇ ਹੈ, ਸੇਵ ਹਰ ਕੇ ਚਰਨ ਰਸਾਇਣ, ਜਨਮ ਮਨ ਦੋਹੋਂ ਤੇ ਛੂਟੈ, ਭਉਜਲ ਜਗਤ ਪਰਾਇਣ, ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ, ਅਵਿਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਅਵਿਨਾਸ਼ੀ ਪਦਵੀ, ਜਿਹੜੀ ਪਦਵੀ ਕਦੇ ਨਾਸ ਨਾ ਹੋਵੇ, ਇਸ ਨੂੰ ਪਾ ਕੇ ਫਿਰ ਗਿਰਨਾ ਨਾ ਹੋਵੇ, ਜਿਸ ਤੋਂ ਉੱਚੀ ਪਦਵੀ ਕੋਈ ਵੀ ਨਾ ਹੋਵੇ, ਜਿਸ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਾ ਹੋਵੇ, ਇਹੋ ਜਿਹੀ ਪਦਵੀ ਵੀ ਅਗਰ ਤੂੰ ਚਾਹੁੰਦਾ ਹੈ, ਤੂੰ ਪਰਮੇਸ਼ੁਰ ਦਾ ਭਜਨ ਕਰ, ਇਹ ਵੀ ਤੈਨੂੰ ਮਿਲ ਜਾਏਗੀ। ਇਉਂ ਸਭ ਕੁਛ ਵਾਹਿਗੁਰੂ ਦੇ ਭਜਨ ਵਿੱਚ ਹੈ। ਗੁਰੂ ਜੀ ਇਸ ਨੂੰ ਰਸਾਇਣ ਰੂਪ ਕਥਨ ਕਰਦੇ ਹਨ। ਇਹ ਬਚਨ ਜਦੋਂ ਗੁਰੂ ਜੀ ਨੇ ਉਹਨਾਂ ਪੰਡਿਤਾਂ ਨੂੰ ਕਿਹਾ, ਉਹ ਵਿਦਵਾਨ ਸਨ, ਸਵਾਲ 'ਤੇ ਸਵਾਲ ਕਰੀ ਜਾਂਦੇ ਸਨ, ਕਹਿਣਗੇ ਮਹਾਰਾਜ ਮੰਨ ਲਿਆ ਵੀ ਪਰਮੇਸ਼ੁਰ ਦਾ ਭਜਨ ਸਾਰੀਆਂ ਇੱਛਾ ਪੂਰੀਆਂ ਕਰਦਾ ਹੈ, ਸਵਰਗ ਬੈਕੁੰਠ ਆਦਿ ਸਭ ਕੁਛ ਦਿੰਦਾ ਹੈ, ਪਰ ਇਉਂ ਕਿਰਪਾ ਕਰਕੇ ਦੱਸੋ, ਭਜਨ ਪਰਮੇਸ਼ੁਰ ਦੇ ਅਨੰਤ ਹਨ, ਬੇਅੰਤ ਹਨ, ਕਿਹੜਾ ਭਜਨ ਕਰਨਾ ਚਾਹੀਦਾ ਹੈ, ਇਹ ਕਿਰਪਾ ਕਰਕੇ ਦੱਸੋ। ਗੁਰੂ ਜੀ ਕਹਿਣ ਲੱਗੇ, ਭਾਈ ਪਰਮੇਸ਼ੁਰ ਦੇ ਬੇਅੰਤ ਨਾਮ ਹਨ, ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਮ ਹੁੰਦੇ ਨੇ, ਜੋ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਹੈ, ਕਰੋੜਾਂ ਬ੍ਰਹਮੰਡਾਂ ਦਾ ਉਤਪਤ ਕਰਤਾ, ਫਿਰ ਸਭ ਦੀ ਪਾਲਣਾ ਕਰਦਾ, ਫਿਰ ਸਭ ਦਾ ਸ਼ਿੰਗਾਰ ਕਰਨ ਵਾਲਾ, ਉਸਦੇ ਬੇਅੰਤ ਨਾਮ ਹਨ। ਜਿਵੇਂ ਪਾਣੀ ਹੈ ਮਿਸਾਲ ਦੇ ਤੌਰ 'ਤੇ, ਉਸਨੂੰ ਅਸੀਂ ਆਪਣੀ ਬੋਲੀ ਵਿੱਚ ਪਾਣੀ ਕਹਿੰਦੇ ਹਾਂ, ਅੰਗਰੇਜ਼ੀ ਵਿੱਚ ਉਸਨੂੰ ਵਾਟਰ ਕਿਹਾ ਜਾਂਦਾ ਹੈ, ਫਾਰਸੀ 'ਚ ਆਬ ਕਹਿੰਦੇ ਹਨ, ਅਰਬੀ ਵਿੱਚ ਉਬ ਕਹਿੰਦੇ ਹਨ, ਹਿੰਦੀ ਵਿੱਚ ਜਲ ਕਹਿੰਦੇ ਹਨ। ਚੀਜ਼ ਇੱਕੋ ਹੀ ਹੈ, ਕਥਨ ਵਿੱਚ ਫਰਕ ਹੈ। ਇਸੀ ਤਰ੍ਹਾਂ ਉਹ ਸ੍ਰਿਸ਼ਟੀ ਕਰੋੜਾਂ ਬ੍ਰਹਮੰਡਾਂ ਨੂੰ ਉਤਪਤ ਪਾਲਣਾ ਅਤੇ ਸ਼ਿੰਗਾਰ ਕਰਨ ਵਾਲੀ, ਉਸਦੇ ਅਨੰਤ ਨਾਮ ਹਨ, ਇੱਕ ਨਹੀਂ ਹੈ। ਪਰ ਗੁਰੂ ਜੀ ਕਹਿੰਦੇ, ਮੈਂ ਕਿਸੇ ਨਾਮ ਦੇ ਵਿਰੁੱਧ ਨਹੀਂ ਹਾਂ, ਮੈਂ ਕਿਸੇ ਨਾਮ ਦੇ ਬਰਖਲਾਫ ਨਹੀਂ ਹਾਂ, ਜਿੰਨੇ ਪਰਮੇਸ਼ੁਰ ਦੇ ਨਾਮ ਹਨ ਮੈਂ ਸਭ ਦੇ ਹੀ ਬਲਿਹਾਰੇ ਜਾਂਦਾ। ਇਉਂ ਹਜ਼ੂਰ ਫਰਮਾਉਂਦੇ ਹਨ, ਜਿੱਤ ਤੇਰੇ ਨਾਮ ਹੈ ਤੇਰੇ ਨਾਮ ਹੈ। ਗੁਰੂ ਜੀ ਕਹਿਣ ਲੱਗੇ ਉਹਨਾਂ ਪੰਡਿਤਾਂ ਨੂੰ, ਮੈਂ ਕਿਸੇ ਨਾਮ ਦੇ ਬਰਖਲਾਫ ਨਹੀਂ, ਵਿਰੁੱਧ ਨਹੀਂ ਹਾਂ, ਜਿਤਨੇ ਪਰਮੇਸ਼ੁਰ ਦੇ ਨਾਮ ਹੈ ਮੈਂ ਸਭ ਦੇ ਹੀ ਬਲਿਹਾਰੇ ਜਾਂਦਾ ਹਾਂ। ਇਸ واسطے شاسن گرو نانک جیسا صلاح کل پیغمبر دنیا تے ہور کوئی بھی نہیں ہویا. طریق نے اپنی اپنی امت نو ہی اپدیش کیتا تھا. گرو بابا جی دا اپدیش تا چاہوں ورنا نو چاہوں آشرما نو سانجا ہی ہے. یوں فرما دے اپدیش سری گرو نانک گرمکھ نام جپے ادرے سو کلمے کھٹ کھٹ نانک مانجا. ہاں گرو بابا جی دا اپدیش پرانی ماتر واسطے سب دے واسطے سانجا ہے. کوئی کھچا کھچی والی گل نہیں. اس واسطے انہاں پنڈتاں نوں گرو بابا جی کہندے ہن میں کسے نام دے ورد نہیں ہاں بخلاف نہیں ہاں. جتنے بھی پرمیشر دے نام ہن میں سب دے ہی بلہارے جانا ہاں. پر دریا تو پرلے کنارے پرلے کنارے جان واسطے انیکاں بیڑیاں کھڑیاں ہوندیاں. جس بیڑی تے کوئی سوار ہو جاندا ہے وہ بیڑی اس نو پرلے کنارے لے جاندی ہے, پار لگا دیندی ہے. اسی طرح واہگرو دے انت نام ہن سنسار سمندر نو تارن واسطے سارے ہی سمرتھ ہن. پر جس نام روپی جہاز تے سوار ہو گیا اس نے ہی اس نو ترلا کنارا سنسار ہے تے پرلا کنارا واہگرو دا دیش ہے اتھے پہنچا دینا ہے. ਜਿੱਥੇ ਦੁੱਖ ਨਹੀਂ ਇਸ ਕਰਕੇ ਸਾਰਿਆਂ ਵਿੱਚ ਹੀ ਸ਼ਕਤੀ ਹੈ. ਜਿਸ ਬੇੜੀ ਵਿੱਚ ਕੋਈ ਸਵਾਰ ਹੋ ਗਿਆ ਉਸਨੇ ਹੀ ਉਸਨੂੰ ਪਾਰ ਕਰ ਦੇਣਾ ਹੈ. ਇਹ ਸੁਣ ਕੇ ਉਹ ਲੋਕ ਕਹਿਣ ਲੱਗੇ ਮਹਾਰਾਜ ਬੇੜੀ ਆਪਣੇ ਆਪ ਨਹੀਂ ਚੱਲਿਆ ਕਰਦੀ. ਬੇੜੀ ਨੂੰ ਕੋਈ ਚਲਾਉਣ ਵਾਲਾ ਮਲਾਹ ਹੁੰਦਾ ਹੈ. ਮਲਾਹ ਬੇੜੀ ਨੂੰ ਚਲਾ ਕੇ ਮੁਸਾਫਰਾਂ ਨੂੰ ਵਿੱਚ ਬਿਠਾ ਕੇ ਬੇੜੀ ਦੇ ਉਰਲੇ ਕਿਨਾਰੇ ਤੋਂ ਪਰਲੇ ਕਿਨਾਰੇ ਲਿਜਾਂਦਾ ਹੈ. ਤਾਂ ਜਾ ਕੇ ਮੁਸਾਫਰ ਪਰਲੇ ਕਿਨਾਰੇ ਪਹੁੰਚਦੇ ਹਨ. ਇਸੀ ਤਰ੍ਹਾਂ ਨਾਮ ਰੂਪੀ ਬੇੜੀ ਆਪ ਫਰਮਾਉਂਦੇ ਹੋ. ਬੇਅੰਤ ਪਰਮੇਸ਼ਰ ਦੇ ਨਾਮ ਬੇੜੀਆਂ ਦੇ ਤੁੱਲ ਹਨ, ਜਹਾਜ਼ਾਂ ਦੇ ਤੁੱਲ ਹਨ. ਸਭ ਹੀ ਇਹ ਜੀਵ ਨੂੰ ਪਰਮੇਸ਼ੁਰ ਦੇ ਦੇਸ਼ ਪਹੁੰਚਾਉਣ ਨੂੰ ਸਮਰੱਥ ਹਨ. ਸੋ ਆਪ ਕਿਸੇ ਨਾਮ ਦੇ ਬਸਲਾ ਕੇ ਰੂਪ ਵੀ ਨਹੀਂ ਹੋ. ਪਰ ਇੰਨੀ ਗੱਲ ਜ਼ਰੂਰ ਹੈ ਬੇੜੀ ਆਪ ਨਹੀਂ ਚੱਲਿਆ ਕਰਦੀ, ਉਹਨੂੰ ਕੋਈ ਚਲਾਉਣ ਵਾਲਾ ਮਲਾਹ ਹੋਣਾ ਚਾਹੀਦਾ. ਇਸ ਕਰਕੇ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਲਾ ਮਲਾਹ ਕਿਹਾ ਜਾਣਾ ਚਾਹੀਦਾ ਹੈ, ਜਿਹੜਾ ਮੁਸਾਫਰਾਂ ਨੂੰ ਉਰਲੇ ਕਿਨਾਰਿਓਂ ਪਰਲੇ ਕਿਨਾਰੇ ਲਿਜਾ ਸਕੇ. ਗੁਰੂ ਜੀ ਕਹਿੰਦੇ ਠੀਕ ਹੈ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਬੇੜੀ ਆਪ ਨਹੀਂ ਚੱਲਦੀ ਹੁੰਦੀ. ਹਾਂ, ਨਾਮ ਬੇੜੀ ਸੰਤ ਮਲਾ ਬਿੜੀ ਨੂੰ ਮਲਾਈ ਚਲਾਇਆ ਕਰਦਾ ਹੈ। ਪਰ ਗੱਲ ਇੰਨੀ ਜ਼ਰੂਰ ਹੈ, ਮਲਾ ਉਹ ਹੋਣਾ ਚਾਹੀਦਾ ਹੈ ਜਿਹਦੀਆਂ ਅੱਖਾਂ ਵੀ ਦਰੁਸਤ ਹੋਣ, ਯਾਨੀ ਨਿਗਾਹ ਵੀ ਦਰੁਸਤ ਹੋਵੇ, ਔਰ ਹੱਥ ਪੈਰ ਵੀ ਜਿਹਦੇ ਸਾਬਤ ਹੋਣ। ਕਿਉਂ? ਅੱਖਾਂ ਨਾਲ ਤਾਂ ਦੇਖਣਾ, ਪਰ ਲੱਕ ਨਾਰਾ ਕਿੱਥੇ ਗਏ? ਅਤੇ ਹੱਥਾਂ ਪੈਰਾਂ ਚੱਕੂ ਮਾਰਨਾ ਹੈ। ਅਗਰ ਨਿਗਾਹ ਹੈ, ਅੱਖਾਂ ਹਨ, ਹੱਥ ਪੈਰ ਇਹਨਾਂ 'ਚ ਨੁਕਸ ਹੈ, ਚੱਪੂ ਕਿਵੇਂ ਮਾਰੇਗਾ? ਪਰਲਾ ਕਿਨਾਰਾ ਤਾਂ ਜ਼ਰੂਰ ਦੇਖਦਾ, ਉਹ ਹੈ, ਪਰ ਚੱਪੂ ਮਾਰੇ ਬਿਨਾਂ ਬੇੜੀ ਚੱਲੇਗੀ ਨਹੀਂ, ਮੁਸਾਫਰਾਂ ਨੂੰ ਕਿਵੇਂ ਪਾਰ ਲਿਜਾਏਗਾ? ਹਾਂ, ਜੇਕਰ ਹੱਥ ਪੈਰ ਹਨ, ਨਿਗਾਹ ਨਹੀਂ ਹੈ, ਤਾਂ ਹੱਥ ਪੈਰ ਤਾਂ ਮਾਰ ਕੇ ਚੱਪੂ ਤਾਂ ਮਾਰੀ ਜਾਊ, ਪਰ ਬੇੜੀ ਖਬਰ ਕਿੱਧਰ ਨੂੰ ਚੱਲ ਪਵੇ? ਉਹਨੂੰ ਦੀਂਹਦਾ ਨਹੀਂ ਕਿੱਥੇ ਲਿਜਾਣਾ ਮੁਸਾਫਰਾਂ ਨੇ। ਇਸੀ ਤਰ੍ਹਾਂ ਮਲਾ ਉਹ ਹੋਣਾ ਚਾਹੀਦਾ ਹੈ ਜਿਸਦੀ ਨਿਗਾਹ ਵੀ ਬਿਲਕੁਲ ਠੀਕ ਹੋਵੇ, ਔਰ ਹੱਥ ਪੈਰ ਵੀ ਜਿਸਦੇ ਬਿਲਕੁਲ ਦਰੁਸਤ ਹੋਣ ਚੱਪੂ ਮਾਰਨ ਵਾਸਤੇ। ਇਹ ਵੀ ਪਤਾ ਹੋਵੇ ਕਿੱਥੇ ਪਹੁੰਚਾਉਣਾ ਹੈ ਮੁਸਾਫਰ ਨੂੰ। ਇਸੀ ਤਰ੍ਹਾਂ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਸਤੇ ਵੀ ਉਹ ਮਲਾ, ਮਹਾਂਪੁਰਖ ਮਲਾ ਹੋਣੇ ਚਾਹੀਦੇ ਹਨ ਜਿਨ੍ਹਾਂ ਨੇ ਸਾਧਨ ਸੰਪੰਨ ਹੋ ਕੇ, ਜਿਨ੍ਹਾਂ ਦੇ ਗਿਆਨ ਨੇਤਰ ਖੁੱਲ੍ਹੇ ਹਨ, ਉਹਨਾਂ ਨੂੰ ਪਤਾ ਹੈ ਉਹ ਅਸਥਾਨ ਕਿਹੜਾ ਹੈ, ਕਿੱਥੇ ਹੈ ਜਿੱਥੇ ਜਿਗਿਆਸੂ ਰੂਪੀ ਮੁਸਾਫਰ ਨੂੰ ਪਹੁੰਚਾਉਣਾ ਹੈ। ਔਰ ਹੱਥ ਪੈਰ ਸਾਬਤ ਹੋਣੇ ਕੀ ਹੈ? ਜਿਗਿਆਸੂ ਅਧਿਕਾਰੀ ਜਨਾਂ ਦੇ ਸੰਸੇ ਆਦਮਿਤ ਕਰਨ ਸਮਰੱਥ ਹੋਣਾ, ਕਿਉਂਕਿ ਜਿਹੜਾ ਜਿਸ ਰਸਤੇ ਗਿਆ ਹੋਵੇ ਉਸਦੀ ਪੂਰੀ ਪੂਰੀ ਵਾਕਫੀਅਤ ਰੱਖਦਾ ਹੁੰਦਾ ਹੈ। ਦੋ ਕਿਸਮ ਦੇ ਵਿਦਵਾਨ ਮੰਨੇ ਹਨ, ਇੱਕ ਚਕਸ਼ੂ ਇੱਕ ਅੰਧ, ਇੱਕ ਅੱਖਾਂ ਵਾਲਾ ਇੱਕ ਬਿਨਾਂ ਅੱਖਾਂ ਤੋਂ। ਹਾਂ, ਜਿਹੜਾ ਸਿਰਫ ਪੜ੍ਹਿਆ ਹੈ, ਵਿੱਦਿਆ ਦੁਆਰਾ ਸਮਝਦਾ ਹੈ, ਪਰ ਕਮਾਈ ਨਹੀਂ ਕੀਤੀ, ਨਾਮ ਅਭਿਆਸ ਕਰਕੇ ਉਸ ਅਵਸਥਾ ਨੂੰ ਪ੍ਰਾਪਤ ਨਹੀਂ ਹੋਇਆ ਜਿੱਥੇ ਪਹੁੰਚਣਾ ਹੈ, ਉਹ ਅੰਧ ਯਾਨੀ ਨੇਤਰਹੀਨ ਹੈ, ਸਚਕਸ਼ੂ ਨਹੀਂ ਯਾਨੀ ਅੱਖਾਂ ਤੋਂ ਬਿਨਾਂ ਹੈ, ਉਹ ਮੁਸਾਫਰਾਂ ਨੂੰ ਪਾਰ ਨਹੀਂ ਲਿਜਾ ਸਕੇਗਾ ਕਿਉਂਕਿ ਉਹ ਨੀਂਦਾਂ ਨੇ। ਇਸੀ ਤਰ੍ਹਾਂ ਯਾਨੀ ਮਲਾ ਉਹ ਹੋਣਾ ਚਾਹੀਦਾ ਹੈ, ਮਹਾਂਪੁਰਖ ਮਲਾ ਹੋਣਾ ਚਾਹੀਦਾ ਹੈ ਜਿਹਨੇ ਕਮਾਈ ਕਰਕੇ ਸਾਧਨ ਸੰਪੰਨ ਹੋ ਕੇ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਜਿਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਜਿਹੜਾ ਸਭ ਦਾ ਮੰਦਲੇ ਮਕਸੂਦ ਹੈ। ਜਗਿਆਸੂ ਜਨਾਂ ਨੂੰ, ਅਧਿਕਾਰੀ ਜਨਾਂ ਨੂੰ ਉਹੀ ਉੱਥੇ ਪਹੁੰਚਾਉਣ ਨੂੰ ਸਮਰੱਥ ਹੈ, ਉਹੀ ਉਸ ਬੇੜੀ ਨੂੰ ਚਲਾ ਸਕਦਾ ਹੈ। ਯਾਨ ਮਹਾਂਪੁਰਖ ਸਾਧਨ ਸੰਪੰਨ ਬ੍ਰਹਮਨੇਸ਼ ਫਰੀ ਹੋਣਾ ਚਾਹੀਦਾ ਹੈ, ਤਦ ਹੀ ਜਾ ਕੇ ਮੁਸਾਫਰਾਂ ਨੂੰ ਸੁਰਲੇ ਕਿਨਾਰੇ ਤੋਂ, ਸੰਸਾਰ ਸਮੁੰਦਰ ਤੋਂ ਪਾਰ ਕਰਕੇ ਪਰਲਾ ਕਿਨਾਰਾ ਜੋ ਵਹਿਰ ਦਾ ਦੇਸ਼ ਹੈ, ਨਿਰਾਕਾਰ ਦੇਸ਼ ਹੈ, ਉੱਥੇ ਪਹੁੰਚਾਉਣ ਨੂੰ ਸਮਰੱਥ ਹੋ ਸਕਦਾ ਹੈ। ਇਸ ਕਰਕੇ ਮਹਾਂਪੁਰਖ ਇਹੋ ਜਿਹੇ ਮਹਾਂਪੁਰਖ ਦੀ ਰਾਹੀਂ ਨਾਮ ਅਭਿਆਸ ਦੀ ਕਮਾਈ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਈਦਾ ਹੈ, ਇਉਂ ਲਾ ਖਟੀਂਦਾ ਹੈ। ਇਹਾਂ ਖਾਟ ਚਲੋ ਹਰ ਲਾਹਾ ਆਗੇ ਆਹ ਇਹੋ ਜਿਹੇ ਸ਼ਹਿਰ ਪਹੁੰਚੇ ਜਿੱਥੇ ਬਹੁਤ ਸਾਰੇ ਬ੍ਰਹਮ ਗਿਆਨੀ ਕਹਾਉਣ ਵਾਲੇ, ਯਾਨੀ ਸਿਰਫ ਪੜ੍ਹ ਕੇ ਹੀ ਆਪਣੇ ਆਪ ਨੂੰ ਗਿਆਨਵਾਨ ਸਦਾਉਣ ਵਾਲੇ, ਜਿਨ੍ਹਾਂ ਨੂੰ ਯਾਨੀ ਅੰਧ ਰਬ ਜਾਂ ਮਲਾ ਕਿਹਾ ਗਿਆ, ਉੱਥੇ ਗੁਰੂ ਜੀ ਪਹੁੰਚੇ। ਮਰਦਾਨੇ ਨੂੰ ਹੁਕਮ ਕੀਤਾ, ਮਰਦਾਨਿਆਂ ਆਲੇ ਬੁੱਚਾ ਸ਼ਹਿਰ ਦੇ ਵਿੱਚ ਉੱਚੀ ਉੱਚੀ ਆਵਾਜ਼ ਦੇ ਜਾ ਕੇ ਵੈਦ ਹਕੀਮ ਵੈਦ ਹਕੀਮ। ਮਰਦਾਨੇ ਨੇ ਇੱਕ ਬੁੱਚਾ ਲੈ ਲਿਆ, ਸ਼ਹਿਰ ਦੇ ਵਿੱਚ ਉੱਚੀ ਉੱਚੀ ਇਉਂ ਆਵਾਜ਼ਾਂ ਦਿੰਦਾ ਫਿਰਦਾ ਹੈ,
ਆ ਗਿਆ ਬਾਬਾ ਵੈਦ ਰੋਗੀ,
ਆ
ਰੋਜ਼ਾਨਾ ਸ਼ਹਿਰ ਵਿੱਚ ਉੱਚੀ ਉੱਚੀ ਆਵਾਜ਼ਾਂ ਦਿੰਦਾ ਫਿਰਦਾ। ਇੱਕ ਆਦਮੀ ਮਰਦਾਨੇ ਰੋਕ ਕੇ ਕਹਿਣ ਲੱਗਾ, ਕਿਉਂ ਜੀ ਤੁਸੀਂ ਵੈਦ ਹੋ? ਕਹਿਣ ਲੱਗੇ, ਨਹੀਂ ਮੈਂ ਤਾਂ ਵੈਦ ਨਹੀਂ। ਫਿਰ ਵੈਦ ਹੋਰ ਕੌਣ? ਕਹਿਣ ਲੱਗਾ, ਵੈਦ ਬਾਹਰ ਬੈਠਾ। ਉਹ ਆਦਮੀ ਕਹਿੰਦਾ, ਇੱਥੋਂ ਦਾ ਰਾਜਾ ਬੜਾ ਪਰਮਾਤਮਾ, ਪਰਜਾ ਪਾਲਕ, ਜਿਹੇ ਜਿਹੇ ਰਾਜਿਆਂ ਵਿੱਚ ਪਰਜਾ ਦੀ ਪਾਲਣਾ ਵਾਸਤੇ ਗੁਣ ਹੋਣੇ ਚਾਹੀਦੇ ਹਨ, ਸਾਰੇ ਹੀ ਉਸ ਵਿੱਚ ਪਾਏ ਜਾਂਦੇ ਹਨ। ਪਰ ਇੱਕ ਸ਼ੋਕ ਵਾਲੀ ਗੱਲ ਹੈ, ਇੱਕ ਦੁੱਖ ਵਾਲੀ ਗੱਲ ਹੈ, ਉਸ ਰਾਜਾ ਦੇ ਸਰੀਰ ਨੂੰ ਕੋਹੜ ਦਾ ਰੋਗ ਹੈ। ਬੜੇ ਯਤਨ ਕੀਤੇ, ਬੜੇ ਉਪਾਅ ਕੀਤੇ, ਬੜੇ ਹਕੀਮਾਂ ਵੈਦਾਂ ਡਾਕਟਰਾਂ ਦੇ ਇਲਾਜ ਕੀਤੇ, ਪਰ ਉਹ ਉਸਦਾ ਕੋਹੜ ਦਾ ਰੋਗ ਹਟਿਆ ਹੀ ਨਹੀਂ। ਇਹੋ ਜਿਹਾ ਪਰਮਾਤਮਾ ਨੇਕ ਪਰਜਾ ਪਾਲਕ ਰਾਜਾ ਮਿਲਣਾ ਪਰਜਾ ਨੂੰ ਬੜਾ ਔਖਾ ਹੈ। ਅਗਰ ਤੁਹਾਡੇ ਪਾਸ ਕੋਈ ਉਸਨੂੰ ਰਾਜ਼ੀ ਕਰਨ ਦੀ ਦਵਾਈ ਹੋਵੇ ਤਾਂ ਬੜਾ ਹੀ ਪਰਉਪਕਾਰ ਹੈ। ਇਹ ਸੁਣ ਕੇ ਮਰਦਾਨਾ ਕਹਿਣ ਲੱਗਿਆ, ਮੇਰਾ ਵੈਦ ਤਾਂ ਇਹੋ ਜਿਹਾ ਕਾਮਲ ਹੈ, ਇਹ ਕੀ ਹੈ? ਇਦੂ ਭਾਵੇਂ ਲੱਖਾਂ ਗੁਣਾ ਜ਼ਿਆਦਾ ਰੋਗੀ ਹੋਣ, ਉਹਨਾਂ ਨੂੰ ਵੀ ਛਿਣ ਮਾਤਰ ਵਿੱਚ ਰਾਜ਼ੀ ਕਰਨ ਨੂੰ ਸਮਰੱਥ ਹੈ। ਚੱਲ ਮੈਂ ਤੈਨੂੰ ਉਹਨਾਂ ਪਾਸ ਲੈ ਚੱਲਦਾ, ਮੈਂ ਤਾਂ ਇੱਕ ਛੋਟਾ ਜਿਹਾ ਉਹਨਾਂ ਦਾ ਸੇਵਕ ਹਾਂ, ਮਾਮੂਲੀ ਅਦਨਾ ਜਿਹਾ ਗੁਲਾਮ ਹਾਂ। ਇਉਂ ਮਰਦਾਨਾ, ਉਸਨੂੰ ਉਹ ਕੋਈ ਅਹਿਲਕਾਰ ਸੀ ਰਾਜੇ ਦਾ, ਉਸਨੂੰ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਲੈ ਗਿਆ। ਨਮਸਕਾਰ ਕੀਤੀ ਮਰਦਾਨੇ ਨੇ, ਅਰਜ਼ ਕੀਤੀ ਗਰੀਬ ਨਵਾਜ਼ ਅਤੇ ਦੀ ਗੱਲ ਸੁਣੋ ਆਪ ਕਿਰਪਾ ਕਰਕੇ, ਅਤੇ ਆਪ ਮਿਹਰ ਵੀ ਕਰੋ। ਉਸਨੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ, ਕਹਿਣ ਲੱਗਾ, ਮਹਾਰਾਜ ਇੱਥੋਂ ਦਾ ਰਾਜਾ ਬੜਾ ਨਿਆਂਕਾਰੀ ਪਰਮਾਤਮਾ, ਪਰਜਾ ਪਾਲ, ਪਰਜਾ ਨੂੰ ਬੜਾ ਸੁਖ ਦੇਣ ਵਾਲਾ ਹੈ। ਜਿਹੋ ਜਿਹੇ ਗੁਣ ਰਾਜਿਆਂ ਵਿੱਚ ਪਰਮਾਤਮਾ ਰਾਜਿਆਂ ਵਿੱਚ ਚਾਹੀਦੇ ਹਨ, ਉਹਦੇ ਵਿੱਚ ਸਾਰੇ ਹੀ ਪਾਏ ਜਾਂਦੇ ਹਨ। ਪਰ ਇੱਕ ਦੁੱਖ ਵਾਲੀ ਗੱਲ ਹੈ, ਉਹਦੇ ਸਰੀਰ ਨੂੰ ਕੋਹੜ ਦਾ ਰੋਗ ਹੋਇਆ, ਇਸ ਕਰਕੇ ਬੜਾ ਆਤਰ ਹੈ। ਜੇਕਰ ਆਪ ਕਿਰਪਾ ਕਰੋ, ਉਸਦਾ ਇਹ ਰੋਗ ਹਟਾ ਦਿਓ, ਬੜਾ ਉਪਕਾਰ ਹੈ। ਇਹੋ ਜਿਹਾ ਰਾਜਾ ਪ੍ਰਜਾ ਨੂੰ ਮਿਲਣਾ ਬੜਾ ਹੀ ਮੁਸ਼ਕਲ ਹੈ। ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ, ਭਾਈ ਹਟਦਾ ਜਾਏਗਾ ਰੋਗ, ਰੋਗ ਹਟਣ ਨੂੰ ਦੇਰ ਨਹੀਂ ਲੱਗੇਗੀ, ਪਰ ਇੱਕ ਥੋੜ੍ਹੀ ਜਿਹੀ ਗੱਲ ਚਾਹੀਦੀ ਹੈ। ਜੇ ਮਿਲ ਜਾਵੇ, ਉਹ ਬਹੁਤੀ ਵੱਡੀ ਵੀ ਨਹੀਂ। ਉਹ ਕਹਿਣਗੇ, ਦੱਸੋ ਮਹਾਰਾਜ। ਕਹਿਣ ਲੱਗੇ ਗੁਰੂ ਜੀ, ਅਸੀਂ ਇਹ ਸ਼ਹਿਰ ਵਿੱਚ ਜੇ ਕੋਈ ਬ੍ਰਹਮ ਗਿਆਨੀ ਹੋਵੇ, ਉਸਦਾ ਤੇਲ ਕੱਢ ਕੇ ਇਸ ਰਾਜਾ ਦੇ ਸਰੀਰ ਨੂੰ ਮਲਾਂਗੇ, ਬਿਲਕੁਲ ਠੀਕ ਹੋ ਜਾਏਗਾ। ਜੇਕਰ ਕੋਈ ਬ੍ਰਹਮ ਗਿਆਨੀ ਹੋਵੇ ਤੁਹਾਡੇ ਸ਼ਹਿਰ ਵਿੱਚ, ਇੱਥੇ ਕੋਹਲੂ ਗੜਾ ਦਿਓ, ਉਹਦੇ ਵਿੱਚ ਪੀੜ ਕੇ ਉਸਦਾ ਤੇਲ ਕੱਢਾਂਗੇ, ਉਹ ਰਾਜਾ ਦੇ ਸਰੀਰ ਨੂੰ ਮਲਣ ਦੀ ਦੇਰ ਹੈ, ਉਸੇ ਵਕਤ ਠੀਕ ਹੋ ਜਾਏਗਾ। ਇਹ ਸੁਣ ਕੇ ਕਹਿਣ ਲੱਗਾ, ਜੀ ਇਸ ਬ੍ਰਹਮ ਗਿਆਨ ਦੇ ਇੱਥੇ ਬਹੁਤ ਵਾਚਕ ਗਿਆਨੀ ਬਹੁਤ ਬਣੇ ਫਿਰਦੇ ਸਨ। ਹਾਂਜੀ, ਕਿਉਂ? ਕਹਿਣਗੇ, ਬਹੁਤ ਹਨ ਬ੍ਰਹਮ ਗਿਆਨੀ। ਗੁਰੂ ਜੀ ਕਹਿਣਾ, ਚੰਗਾ ਇਹ ਢੰਡੋਰਾ ਫੇਰੋ ਵੀ ਪਰਉਪਕਾਰ ਵਾਸਤੇ ਰਾਜੇ ਦੇ ਸਰੀਰ ਨੂੰ ਕੁਛ ਦਾ ਕੋਹੜ ਦਾ ਰੋਗ ਹੈ, ਕੋਈ ਬ੍ਰਹਮ ਗਿਆਨੀ ਆਵੇ, ਕਿਉਂ ਬ੍ਰਹਮ ਗਿਆਨੀ ਪਰਉਪਕਾਰ ਮਹਾ, ਉਹਦਾ ਸਰੀਰ ਨਾਲ ਉਹਦੀ ਅਟੈਚਮੈਂਟ ਨਹੀਂ ਹੁੰਦੀ, ਪਕੜ ਨਹੀਂ ਹੁੰਦੀ, ਸਰੀਰ ਨੂੰ ਉਹ ਨਾਸ਼ਵੰਤ ਜਾਣਦਾ, ਇੱਕ ਵਸਤਰ ਜਾਂ ਕੱਪੜੇ ਦੀ ਨਹੀਂ ਜਾਣਦਾ ਹੁੰਦਾ ਹੈ। ਸੋ ਉਸਨੂੰ ਸੋ ਪਰਉਪਕਾਰ ਵਾਸਤੇ ਸਰੀਰ ਲਗਾ ਦੇਣਾ ਮਾਮੂਲੀ ਬਾਤ ਹੋਇਆ ਕਰਦੀ, ਬਲਕਿ ਉਸਦੀ ਕੁਰਬਾਨੀ ਹੋਂ ਰਹਿਤ ਹੁੰਦੀ। ਆਮ ਲੋਕਾਂ ਦੀ ਕੁਰਬਾਨੀ ਤਾਂ ਹੋਂ ਸਹਿਤ ਹੁੰਦੀ ਹੈ, ਪਰ ਇਹੋ ਜਿਹੇ ਬ੍ਰਹਮ ਗਿਆਨੀ ਕੁਰਬਾਨੀ ਜਿਹੜੀ ਹੈ ਉਹ ਤਾਂ ਹੋਂ ਰਹਿਤ ਹੁੰਦੀ। ਕੋਈ ਆਵੇ ਅਤੇ ਉਸਨੂੰ ਇਹ ਕੋਹਲੂ ਵਿੱਚ ਪੀੜ ਕੇ ਉਹਦਾ ਤੇਲ ਕੱਢਾਂਗੇ, ਤੇਲ ਕੱਢ ਕੇ ਰਾਜਾ ਦੇ ਸਰੀਰ ਨੂੰ ਮਲਾਂਗੇ, ਉਸੇ ਵਕਤ ਰਾਜਾ ਠੀਕ ਹੋ ਜਾਏ। कितना उपकार है, राजा परमात्मा है, न्यायकारी है, प्रजा पालक है, यह जहाँ राजा मिलना बड़ा मुश्किल है। सो परोपकार वास्ते कोई ब्रह्म ज्ञानी आवे अपना शरीर इस कुल विच पड़वा के तेल कढ़वा दे, शहर भी डांडी फरवा दी भी यूं करके कोई ब्रह्म ज्ञानी आओ ओदा तेल कढ़ना है कुल विच पीड़ के। एक वैद हकीम आया होया है, उसने फिर वो तेल राजा दे शरीर नू मलना है, राजा अरोग हो जाएगा। राजा बड़ा परमात्मा है, बड़ा परोपकार दा काम है, कोई नित्रो सारे शहर में डांडी फेरी गई, कोई नहीं आया। शाम तक गुरु जी कहने लगे उसने, क्यों भाई उसका कहते थे शहर में बहुत ब्रह्म ज्ञानी हैं, सारा शहर ही ब्रह्म ज्ञानिया का है, कोई नहीं नित्रिया की गल। फिर डांडी दूसरे दिन फिर डांडी फरवा दी गई, फिर कोई आया। कई दिन इसी तरह डांडी फरवाते रहे। गुरु जी कहते तुझ तो कहते सो यह शहर सारे ही ब्रह्म ज्ञानिया का है, जिमें मजनू बने फिरते जी खाण पीण के मारे, यूं करके उसका सारी कैसे ब्रह्म ज्ञानिया का है। कोई नित्रे तो सी सत्संग किसी गल की प्रीक्षा द्वारा ही समझ पैंती होंगी है, इम्तिहान तो बिना की पता लगता है हाँ किड़ा पास है किड़ा फेल है। जितने स्टूडेंट्स ने अपने आप में सारे होशियार मानते होंगे पर पता लगता है इम्तिहान तो। स्वयं करके कई दिन डांडी फेरी गई, कोई नहीं आया। गुरु जी कह लगे फिर डांडी फेरो, राजा दे राजी होने देर नहीं लगेगी, बस सिर्फ इन्ना की कुछ चाहिए, मामूली चीज़ है, तेल कट कर दे। राजा दे शरीर नू मरना है, ब्रह्म ज्ञानी वास्ते शरीर दे देना की औखा है नहीं। एक फिर कुछ दिनों तो बाद आया, आके गुरु जी नमस्कार करके गल च परला पा के सामने खड़ गए। गुरु जी कहना क्यों भाई तू ब्रह्म ज्ञानी है? तो कहना नहीं गरीब ना ब्रह्म ज्ञानी तो नहीं, पर यह शरीर नाशवंत है, इन्हें रहना जरूर नहीं। एक दिन अगर यह परोपकार अर्थ लग जाए, राजा बड़ा परमात्मा है, ये आसरे बेअंत न सुख मिलना है, ये एक दुख मिले मिल जाए की हर्ज है। सो इस करके नाशवंत है, मैं ब्रह्म ज्ञानी तो नहीं, अगर इसका तेल कढ़ना कढ़ सकते हो आप। ये सुन के गुरु जी बहुत खुश होए, है हुक्म किया। इत्थे कड़ौंजी जिवें जलधारा करन वाले हुंदे हन, कड़ौंजी बना लैंदे हन, उहदे उपर एक मट रखिआ वड्डा सारा पाणी दा भर के, उस मट दे हेठ एक गली हुंदी है, उहनूं बंद कर दिंदे हुंदे हन, उह पाणी दा भरिआ हुंदा है। उस दे हेठां एक चौंकी डाही, उस दे हेठां होर चौंकी डाही। सो राजा नूं वी बुला लिआ, सारा शहर देखण वास्ते आया, और जेड़े बहुत सारे बनावटी ब्रह्म ज्ञानी बने थे वो ना वो भी बिच बिचे ही फिरते। यूं करके जिस वक्त उसनों जिहड़ा कहिंदा सी असल मैंने बिचो ब्रह्म ज्ञानी सी, पर कहिंदा सी मैं हाँ नहीं। सासन जे सूरज कहीं जावे मैं सूरजां सूरजां सूरजां, कहण दा की फायदा? सूरज है रोशनी दे रहा, दई चले ठीक है, कहण नाल तो कुछ वधण नहीं लग्या। इसी तरह जो ब्रह्म ज्ञानी है कहे तो की बस जाऊगा, जे नहीं है कहीं जावे कुछ फायदा नहीं होगा। सो इस करके यूँ वो सी असल मैंने विच, लेकिन वो अपने आप नूं कहाउंदा नहीं सी, क्योंकि ब्रह्म ज्ञानी के गरीबी समा वो गरीबी निम्रता सहित हुंदा है। सो यूँ राजा नूं बुला लिया गया, हेठली चौंकी ते राजा नूं बिठा दिता, उसके उपरली चौंकी ते वह जिहड़ा कहिंदा सी मैं ब्रह्म ज्ञानी नहीं मैं तो दास हाँ, उन्हें उपरली चौंकी ते बिठा दिता। उसके उपर मट सी पानी का भरिया बहुत वड्डा, सो उस हेठों जो गली सी बंद सी कीती हुई उन्हें खोल दिता। वह पानी उसके शरीर नूं लग लग के टच हो के राजा के शरीर नूं लगता है, ज्यों ज्यों शरीर राजा के शरीर नूं पानी लगता है राजे के शरीर में अरोगता होंगी चली जाती। अखी राजा बिल्कुल अरोग हो गया जदों सारा शरीर इस तरह इनान किया गया। गुरु जी कह लगे भाई ਤੁਸੀਂ ਕਹਿੰਦੇ ਤੇ ਸਾਰਾ ਸ਼ਹਿਰ ਬ੍ਰਹਮ ਗਿਆਨੀ ਦੇ ਇਹ ਹੈ ਅਸਲ ਮਾਇਨੇ ਵਿੱਚ ਜਿਹੜਾ ਕਹਾਉਂਦਾ ਨਹੀਂ ਹੈ ਹੈ। ਸੋ ਇਸੇ ਤਰ੍ਹਾਂ ਸਾਧ ਸੰਗਤ ਬ੍ਰਹਮ ਗਿਆਨ ਬਹੁਤ ਉੱਚੀ ਅਵਸਥਾ ਹੈ ਅਤੇ ਕਿਉਂ ਗੁਰੂ ਜੀ ਸੱਚ ਯੁਗ ਦਾ ਨਿਤਾਰਾ ਕਰਨ ਵਾਸਤੇ ਤਾਂ ਆਏ ਹੀ ਸਨ, ਪਖੰਡ ਦਾ ਖੰਡਨ ਕਰਨ ਵਾਸਤੇ, ਸੱਚ ਨੂੰ ਨਿਤਾਰਨ ਵਾਸਤੇ। ਕਿਉਂ ਇਸ ਤਰੀਕੇ ਸਿਰ ਗੁਰੂ ਬਾਬਾ ਜੀ ਥਾਂ ਥਾਂ ਸੰਸਾਰ ਦਾ ਉਧਾਰ ਕਰਦੇ ਹੋਏ ਅਤੇ ਫਿਰ ਰਹੇ ਹਨ। ਸਾਰੇ ਸ਼ਹਿਰ ਦੇ ਲੋਕਾਂ ਨੂੰ ਕਿਹਾ ਇਹ ਹੈ ਪਰਮਾਤਮਾ ਅਸਲ, ਸੋ ਇਸ ਦੁਆਰਾ ਹੀ, ਇਹੋ ਜਿਹੇ ਪੁਰਸ਼ਾਂ ਦੁਆਰਾ ਹੀ ਦੁਨੀਆਂ ਦਾ ਫਾਇਦਾ ਹੁੰਦਾ ਹੈ। ਸਵਯੋ ਹਜ਼ੂਰ ਵਾਰ ਵਾਰ ਐਸਾ ਕਰਨ ਆਉਂਦੇ ਹੈ। ਇਹਾਂ ਘਾਟ ਚਲੋ ਹਰ ਲਾਹਾ ਆਗੇ ਮਹਾਰਾਜ ਫਰਮਾਉਂਦੇ ਹਨ ਕਰੋ ਬੇਨਤੀ, ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ, ਇਹਾਂ ਖਾੜ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ। ਉਹਨਾਂ ਪੰਡਿਤਾਂ ਕਿਹਾ ਸੀ ਮਹਾਰਾਜ ਬੇੜੀ ਆਪ ਨਹੀਂ ਚੱਲਦੀ ਹੁੰਦੀ, ਉਹਨੂੰ ਕੋਈ ਮਲਾਹ ਚਲਾਉਂਦਾ ਹੁੰਦਾ ਹੈ, ਮਲਾਹ ਕਿਹਾ ਜਾ ਹੋਣਾ ਚਾਹੀਦਾ ਹੈ। ਇਸੀ ਤਰ੍ਹਾਂ ਨਾਮ ਰੂਪੀ ਬੇੜੀ ਆਪ, ਯਾਨੀ ਨਾਮ ਆਪ ਨਹੀਂ ਜਪਿਆ ਜਾਂਦਾ ਹੁੰਦਾ, ਨਾਮ ਨੂੰ ਜਪਾਉਣ ਵਾਲਾ ਕੋਈ ਮਹਾਂਪੁਰਖ ਹੋਣਾ ਚਾਹੀਦਾ, ਉਹ ਕਿਹਾ ਜਾ ਹੋਣਾ ਚਾਹੀਦਾ। ਗੁਰੂ ਜੀ ਨੇ ਦੱਸਿਆ ਸੀ ਜਿਹਦੇ ਗਿਆਨ ਚਕਸ਼ੂ ਖੁੱਲ੍ਹੇ ਹੋਣ, ਸਾਧਨ ਸੰਪੰਨ ਹੋ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੋਵੇ, ਔਰ ਜਗਿਆਸੂ ਨੂੰ ਉਹਨਾਂ ਰਸਤਿਆਂ ਦੁਆਰਾ, ਜਿਹਨਾਂ ਰਸਤਿਆਂ ਦੁਆਰਾ ਆਪ ਪਹੁੰਚਿਆ ਹੈ, ਉਹਨਾਂ ਦੇ ਸੰਸ਼ੇ ਦੂਰ ਕਰਨ ਨੂੰ ਸਮਰੱਥ ਹੋਵੇ। ਇਹੋ ਜਿਹੇ ਮਹਾਂਪੁਰਖ ਦੁਆਰਾ ਨਾਮ ਜਪਿਆ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਜਿਹਾ ਜਿਹਾ ਦ੍ਰਿਸ਼ਟਾਂਤ ਪਿੱਛੇ ਦੇ ਕੇ ਦੱਸਿਆ ਹੈ। ਸੋ ਆਉਂ ਮਾਨੁਖ ਤਨ ਬੜਾ ਮੁਸ਼ਕਿਲ ਪ੍ਰਾਪਤ ਹੋਇਆ ਇਸ ਜੀਵ ਨੂੰ, ਇਸ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ। ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਕੇ ਨਾਮ ਦਾ ਇਸ਼ਨਾਨ ਕਰਕੇ ਇਸ ਨੂੰ ਸਫਲਾ ਕਰਨਾ ਚਾਹੀਦਾ ਹੈ। ਜੇ ਕੋਈ ਕਹੇ ਦੁਨੀਆ ਦੇ ਇਸ਼ਰ ਦੇ ਨਾਲ ਅਸੀਂ ਸੁਖੀ ਹੋ ਜਾਵਾਂਗੇ, ਸੁਖੀ ਅੱਜ ਤੱਕ ਇਉਂ ਕੋਈ ਨਹੀਂ ਹੋਇਆ, ਬਲਕਿ ਦੁੱਖ ਵਧੇ, ਦੁੱਖ ਵੀ ਇੱਥੇ ਤੱਕ ਵਧੇ, ਖੁਦਕੁਸ਼ੀਆਂ ਤੱਕ ਨੌਬਤਾਂ ਪਹੁੰਚਦੀਆਂ ਹਨ, ਮਨ ਅਸ਼ਾਂਤ ਰਹਿਣ ਲੱਗ ਜਾਂਦਾ, ਦੁਖੀ ਰਹਿੰਦਾ ਹੈ, ਜਲਦਾ ਬਲਦਾ ਛੱਡਦਾ ਰਹਿੰਦਾ ਹੈ। ਸ਼ਾਂਤੀ ਤਾਂ ਭਜਨ ਵਿੱਚ ਹੀ ਹੈ। ਸੋ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਜਨ ਕਰਕੇ ਮਨ ਨੂੰ ਸ਼ਾਂਤ ਕਰਕੇ ਆਹ ਲੋਕ ਵੀ ਸੁੱਖ ਸ਼ਾਂਤੀ ਦਾ ਗੁਜ਼ਾਰੋ ਜਿਤਨਾ ਕੁ ਸਮਾਂ ਹੈ, ਜਦੋਂ ਔਰ ਪੂਰੀ ਹੋਵੇਗੀ ਉਸ ਤੋਂ ਬਾਅਦ ਸੱਚਖੰਡ ਬੈਕੁੰਠ ਧਾਮ ਵਿੱਚ ਪਹੁੰਚ ਕੇ ਜਿੱਥੇ ਦੁੱਖ ਨਹੀਂ ਹੈ, ਸਦਾ ਆਨੰਦ ਹੀ ਆਨੰਦ ਹੈ, ਜਿੱਥੋਂ ਫਿਰ ਗਿਰਨਾ ਨਹੀਂ ਹੁੰਦਾ ਹੈ, ਉਸ ਥਾਂ ਪਹੁੰਚ ਕੇ ਸਦਾ ਵਾਸਤੇ ਆਨੰਦ ਰੂਪ ਹੋ ਜਾਓ। ਇਉਂ ਮਾਨਵ ਤਨ ਨੂੰ ਸਫਲਾ ਕਰੋ। ਹੁਣ ਰੋਲ ਦੇ ਸੁਭਾਅ ਮੁਤਾਬਕ ਪਹਿਲੇ ਆਨੰਦ ਸਾਹਿਬ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਗੁਰੂ ਸਤੋਤਰ ਵਿੱਚ ਬੋਲਣਾ, ਫਿਰ ਇੱਕ ਮਾਨੁ ਕੇ ਅਰਦਾਸ ਵਿੱਚ ਜੁੜਨਾ, ਫਿਰ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਅਗਲਾ ਪ੍ਰੋਗਰਾਮ ਸੁਣ ਕੇ ਫਿਰ ਚਾਲੇ ਪਾਉਣੇ। ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਸੁਣ।
ਆਹ
Thank you. Thank you.